ਮੈਂ ਕਬੀਰ ਸਾਹਿਬ ਘਰ ਚ ਹੀ ਰਹਿੰਦੇ ਸੀ, ਆਪਣੀ ਕਿਰਤ ਕਰਦੇ ਸੀ। ਭਗਤ ਰਵਿਦਾਸ ਜੀ ਆਪਣੀ ਕਿਰਤ ਕਰਦੇ ਸੀ, ਗਰੀਬ ਤੋਂ ਗਰੀਬ ਵੀ। ਉਹ ਵਾਹਿਗੁਰੂ ਨੇ ਸਾਨੂੰ ਦਿਖਾ ਦੇਣਾ ਹੈ ਸਾਡੀਆਂ ਬਿਰਤੀਆਂ ਜਿਹੜੀਆਂ ਹੈ ਇਹ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਉਸਦੀ ਜਿਹੜੀ ਮਾਇਆ ਹੈ ਇਹ ਮਾਇਆ ਜਿੱਤ ਹਰ ਵਿਸਰੇ, ਵਾਹਿਗੁਰੂ ਨੂੰ ਭੁੱਲ ਜਾਣਾ ਤੇ ਦੂਜੀਆਂ ਚੀਜ਼ਾਂ ਦੇ ਵਿੱਚ ਲੱਗ ਜਾਣਾ ਇਹੀ ਮਾਇਆ ਹੈ। ਠੀਕ ਹੈ, ਵਾਹਿਗੁਰੂ ਪਰਮੇਸ਼ਰ ਦੀ ਮਾਇਆ ਵੀ ਬਹੁਤ ਤਗੜੀ ਹੈ, ਇਹ ਤਾਂ ਇੰਨੀ ਗੱਲ ਹੀ ਕਹਿ ਦਿੱਤੀ ਹੈ ਵੀ ਭੁੱਲ ਜਾਣਾ ਤੇ ਦੂਜੇ ਪਾਸੇ ਲੱਗ ਜਾਣਾ। ਲਓ ਹੁਣ ਅੱਗੇ ਵਿਚਾਰੋ ਜਰਾ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਇਹ ਕਿੱਡੇ ਕੁ ਵੱਡੇ ਨੇ, ਵੀ ਅੰਤ ਪਾਰਾਵਾਰ ਹੋਣਾ। ਸਭ ਦੁਨੀਆਂ ਦੇ ਉੱਤੇ ਐਸੇ ਸੂਰਬੀਰ ਨੇ ਕੋਈ ਨਹੀਂ, ਸਭ ਦੁਨੀਆਂ ਨੂੰ ਜਿੱਤਿਆ ਹੋਇਆ। ਜਿੰਨੇ ਵੀ ਰਾਜਸ਼ਾਜ ਜਾਂ ਹੋਰ ਜਿਹੜੀ ਚੀਜ਼, ਫਿਰ ਇਸ ਦੇ ਵਿੱਚ ਤ੍ਰਿਪਤੀ ਨਹੀਂ ਹੈ। ਇਸ ਦੇ ਮਿੰਨੇ ਤ੍ਰਿਪਤ ਰਹੇ ਅਗਾਏ ਜਿਹੜੇ ਵਾਹਿਗੁਰੂ ਵੱਲੋਂ ਲੱਗੇ ਨੇ ਉਹਨਾਂ ਦੇ ਮਨ ਸ਼ਾਂਤ ਤ੍ਰਿਪਤ ਰੱਜੇ ਹੋਏ। ਇਸ ਲੋਕ ਦੇ ਪਦਾਰਥਾਂ ਵੱਲੋਂ ਨਹੀਂ ਉਹਨਾਂ ਨੂੰ ਕਮਾਸ, ਪਰ ਲੋਕ ਦੇ ਵੀ ਪਦਾਰਥ, ਸਵਰਗਾਂ ਦੇ ਵੀ ਪਦਾਰਥ ਹੋ ਜਾਣ ਜਾਂ ਕੁਛ ਹੋ ਜਾਏ ਉਹਨਾਂ ਦੇ ਉੱਤੇ ਪ੍ਰਭਾਵ ਨਹੀਂ ਪਾਉਂਦੇ। ਇਹ ਗਰੀਬ ਤੋਂ ਗਰੀਬ ਉਹਨਾਂ ਦਾ ਨਿਭਾਅ ਹੁੰਦਾ ਰਿਹਾ। ਅਸੀਂ ਕਹਿੰਦੇ ਜੀ ਮਾਇਆ ਚਾਹੀਦੀ ਹੈ, ਹੋਰ ਹੋਵੇ ਹੋਰ ਹੋਵੇ, ਉਹਨਾਂ ਦਾ ਨਿਭਾਅ ਹੁੰਦਾ ਰਿਹਾ। ਕੋਈ ਉਹਨਾਂ ਨੇ ਠੱਗੀ ਨਹੀਂ ਸੀ ਕਿਸੇ ਨੇ ਮਾਰਦੇ, ਕੋਈ ਦਿਖਾਵਾ ਨਹੀਂ ਸੀ ਕਰਦੇ, ਤੇ ਕੰਮ ਵੀ ਇਸ ਤਰ੍ਹਾਂ ਲੋਕਾਂ ਦੇ ਇੱਕ ਤਾਂ ਸੁਤੰਤਰ ਹੁੰਦਾ ਆਪਣੀ ਖੇਤੀ ਕਰਨੀ, ਉਹਨਾਂ ਦਾ ਦੂਜਿਆਂ ਦੇ ਪਰਾਇਣ ਸੀ ਕੰਮ, ਭਗਤ ਨਾਮ ਦੇਵ ਜੀ ਦੂਜਿਆਂ ਦੇ ਕੱਪੜੇ ਧੋਣੇ ਜਾਂ ਸੀਂਦੇ, ਕਬੀਰ ਸਾਹਿਬ ਜੀ ਇਸ ਤਰ੍ਹਾਂ ਹੀ ਉਹ ਬੁਣਦੇ, ਭਗਤ ਰਵਿਦਾਸ ਜੀ ਦਾ ਤੇ ਉਹ ਜਿਹਨੂੰ ਅਸੀਂ ਬਹੁਤ ਹੀ ਨੀਵਾਂ ਕੰਮ ਸਮਝਦੇ ਹਾਂ ਵੀ ਜੁੱਤੀਆਂ ਗੰਢੜੀਆਂ ਜੁੱਤੀਆਂ ਬਣਾਉਣੀਆਂ, ਉਹ ਸੀ ਕਿੰਨੀ ਗੁਣਾ ਕੋ ਮਾਇਆ ਜਾਂ ਹੋਰ। ਅਸੀਂ ਕਹਿ ਦਿੰਦੇ ਹਾਂ ਜੀ ਸਾਡਾ ਨਿਵਾਰ ਨਹੀਂ ਹੁੰਦਾ, ਕਰੀਏ ਕੀ ਇਹਦੇ ਵਿੱਚ, ਹੋਰ ਹੋਵੇ ਹੋਰ ਹੋਵੇ। ਜਿਹਨਾਂ ਕੋਲ ਹੋਰ ਹੋਵੇ ਉਹਨਾਂ ਵੱਲ ਦੇਖ ਲਓ ਵੀ ਜਿਹਨਾਂ ਕੋਲ ਹੈਗੀ ਹੈ ਤੇ ਉਹਨਾਂ ਦੀ ਜਾਂ ਪਦਵੀ ਹੋਵੇ, ਪਦਵੀ ਹੋਰ ਹੋਵੇ ਹੋਰ ਹੋਵੇ। ਪਹਿਲਾਂ ਮੈਂ ਕੋਈ ਪੰਚਾਇਤ ਦਾ ਮੈਂਬਰ ਬਣ ਜਾਵਾਂ, ਫਿਰ ਪੰਚਾਇਤ ਦਾ ਮੁਖੀ ਹੋ ਜਾਵਾਂ, ਫਿਰ ਉਹ ਤੋਂ ਅੱਗੇ ਹੋ ਜਾਵਾਂ, ਉਹ ਤੋਂ ਅੱਗੇ MLA ਬਣ ਜਾਵਾਂ, MLA ਤੋਂ ਮੁੱਖ ਮੰਤਰੀ ਬਣ ਜਾਵਾਂ, ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਬਣ ਜਾਵਾਂ, ਫਿਰ ਸਾਰੀ ਦੁਨੀਆਂ ਚ ਮੁਖੀ ਹੋ ਜਾਵਾਂ, ਫਿਰ ਅੱਗੇ ਜਿਹੜੇ ਉਪਲੇ ਗ੍ਰਹਿ ਨੇ ਉਹਨਾਂ ਦੇ ਵਿੱਚ ਵੀ ਸਾਡਾ ਪ੍ਰਭਾਵ ਹੋਵੇ, ਰਾਕਟ ਛੱਡੀਏ, ਵਹਿ ਕਿਹਦੇ ਟਿਕਾਣਾ। ਕਹਿੰਦੇ ਤ੍ਰਿਸ਼ਨਾ, ਇਹ ਇੱਕ ਲੋਭ ਨਾਮੇ ਸੂਰਵਾ ਜੰਡਾਲ ਹੈ ਫੌਜਾਂ ਦਾ, ਉਹਦੇ ਅੱਗੇ ਆਸ਼ਾ ਤੇ ਤ੍ਰਿਸ਼ਨਾ ਉਹਦੇ ਘਰ ਵਾਲੀਆਂ ਨੇ। ਜੋ ਆਸ਼ਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ, ਜਿਹੜੇ ਲੋਭ ਦੇ ਵਿੱਚ ਲੱਗ ਕੇ ਆਸ਼ਾ ਉਹਦੀ ਹੋਣੀ ਪਦਾਰਥਾਂ ਦੀ ਤੇ ਮਨਸਾ ਹੋਰ ਇੱਛਾਵਾਂ ਹੋਣੀਆਂ ਪੂਰਨੇ ਹੋਣੇ ਜਾਂ ਤ੍ਰਿਸ਼ਨਾ ਜਾਂ ਬੁੱਧੀ ਦੇ ਅੰਦਰ, ਤੇ ਉਹਨਾਂ ਦੇ ਵਸ ਹੋ ਕੇ ਕੋਈ ਕਰਮ ਧਰਮ ਵਾਲੇ ਕਰਨੇ ਨੇ, ਬੜੀ ਭਾਰੀ ਬੰਧਨ ਹੈ ਜੀਵ ਨੂੰ ਪਏ ਹੋਏ। ਇਹਨਾਂ ਤੋਂ ਛੁੱਟਣਾ ਜੀਵ ਆਤਮਾ ਨੇ, ਉਹ ਕਿਵੇਂ ਛੁੱਟੂਗਾ? ਉਹ ਹੁਣ ਗੁਰੂ ਸਾਧ ਸੰਗਤ ਵਿੱਚ ਆ ਕੇ ਗੁਰਮੁਖ ਵਿਚਾਰ ਕਰਦੇ, ਉਹ ਇਹਨੇ ਜੋ ਗੁਰੂ ਸਾਹਿਬ ਦੱਸਦੇ ਨੇ ਐਂ ਛੁੱਟ ਸਕਦੇ ਹੈ। ਬੜਾ ਭਾਰੀ ਚਾਹੇ ਕੋਈ ਮਾਇਆ ਕਰਕੇ ਬਹੁਤ ਹੀ ਉਹਦੇ ਕੋਲ ਮਾਇਆ ਹੈ, ਜਾਇਦਾਦ ਹੈ, ਚਾਹੇ ਬਹੁਤ ਹੈ, ਪ੍ਰਧਾਨ ਮੰਤਰੀ ਹੈ, ਕੁਛ ਵੀ ਹੈ, ਤੇ ਉਹ ਨਹੀਂ, ਉਹ ਪਾਸਾ ਤਾਂ ਬੰਧਨ ਦੀ ਬੰਧਨ ਪਊਗਾ, ਉਹਦੇ ਚ ਤ੍ਰਿਪਤੀ ਨਹੀਂ, ਸ਼ਾਂਤੀ ਨਹੀਂ। ਜੇ ਸੁੱਖ ਵੀ ਅਸੀਂ ਚਾਹੁੰਦੇ ਇਹਦੇ ਚ ਸੁੱਖ ਹੋਊਗਾ, ਵੀ ਪਦਾਰਥ ਸੁੱਖ ਤਾਂ ਹੈਗਾ ਪਦਾਰਥਾਂ ਦੇ ਵਿੱਚ, ਪਦਾਰਥ ਜੇ ਬਹੁਤੇ ਆ ਕਿੰਨਾ ਕੁ ਆਦਮੀ ਕੋਈ ਖਾਣ ਪੀਣ ਦੀਆਂ ਚੀਜ਼ਾਂ ਖਾ ਲਊਗਾ, ਜੇ ਸਰੀਰ ਦਾ ਖਿਆਲ ਨਾ ਰੱਖੋਗੇ ਇਹਦੇ ਨਾਲ ਕੰਮ ਨਾ ਕਰੋਗੇ ਤੇ ਫਿਰ ਖਾਈ ਪੀ ਜਾਓਗੇ, ਫਿਰ ਰੋਗ ਹੈ, ਸ਼ੂਗਰ ਹੋ ਗਏ ਜੀ, ਬਲੱਡ ਹੋ ਗਿਆ ਜੀ, ਹਾਰਟ ਹੋ ਗਿਆ ਜੀ, ਹੋਰ ਨਿਖਿਧ ਚੀਜ਼ਾਂ ਵਰਤੀ ਜਾਓਗੇ ਜੀ, ਮਾਸ ਹੈ ਜੀ, ਸ਼ਰਾਬ ਹੈ ਜੀ, ਹੋਰ ਹੈ, ਕਬਾਬ ਹੈ ਜੀ, ਤੇ ਫਿਰ ਬਸ ਗਿਆ, ਮੂੰਹ ਬੰਦ ਹੋ ਗਿਆ। ਡਾਕਟਰ ਕਹਿੰਦੇ ਹੁਣ ਬਸ ਉਹਨੇ ਤੂੰ ਕੋਈ ਚੀਜ਼ ਖਾ ਸਕਦਾ, ਜੇ ਖਾਏਗਾ ਤੇ ਫਿਰ ਬਾਹਰ। ਦੇਖੋ ਵਾਹਿਗੁਰੂ ਜੀ ਐਸੀ ਨੇਤ ਹੈ ਜਿਹੜੇ ਛੁਡਾਉਣ ਤੇ ਆਵੇ ਤੇ ਛੁਡਾ ਵੀ ਦਿੰਦਾ। ਵਿਚਾਰ ਵਾਲਾ ਤੇ ਵੀ ਚਲੋ ਜ਼ਿੰਦਗੀ ਹੈ ਉਹਦੇ ਸੌਖੇ ਰਹੋ, ਤੇ ਦੂਜੇ ਦੱਬੀ ਜਾਂਦੇ ਤੁਰੀ ਜਾਂਦੇ ਨੇ, ਅੱਗੇ ਜਮਾਨੇ ਬਸ ਪੈ ਜਾਂਦੇ, ਅਗਲਾ ਤਾਂ ਕਿਸੇ ਨੂੰ ਕੋਈ ਦਿਸਦਾ ਦਿਸਦਾ ਨਹੀਂ। ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਹੀ ਹੈ ਨਾ, ਹਲੇ ਤਾਂ ਜਮ ਤਾਂ ਜਾਂ ਹੋਰ ਚੀਜ਼ ਤਾਂ ਹੋਰ ਜਿਹੜੇ ਅਗਲੇ ਲੋਕ ਹੈ ਉਹ ਤਾਂ ਸਾਨੂੰ ਕੀ ਦੱਸਣੇ ਹੈ, ਇੱਥੇ ਕਈਆਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਆ ਜਾਂਦੀਆਂ, ਨੁਕਸਾਨ ਕਰਨ ਵਾਲੀਆਂ ਸੂਖਮ ਚੀਜ਼ਾਂ ਕਈਆਂ ਦੇ ਘਰਾਂ ਦੇ ਵਿੱਚ ਹੈ, ਪ੍ਰੇਤ ਹੋਇਆ ਜਾਂ ਉਸ ਤੋਂ ਵੀ ਅੱਗੇ ਜਾਂ ਹੋਰ ਚੀਜ਼ ਉਹਨਾਂ ਨੂੰ ਦਿਸਦੀਆਂ ਵੀ ਹੈ, ਉਹ ਚੰਗੀਆਂ ਮਾੜੀਆਂ ਵੀ ਹੈ, ਦੇਵ ਵੀ ਹੈ, ਸ਼ਿਵ ਗੁਣਾਂ ਵਾਲੇ ਵੀ ਹੈ, ਜਿਵੇਂ ਗੁਰੂ ਘਰ ਦੇ ਵਿੱਚ ਵੀ ਹੈ ਵੀ ਇੱਕ ਸ਼ਹੀਦ ਸਿੰਘ ਵੀ ਹਨ, ਦੂਸਰੇ ਭੂਤ ਪ੍ਰੇਤ ਵੀ ਹਨ, ਉਹ ਵੀ ਸੁਖਮ ਹੈ, ਪਰ ਉਹ ਦਿਸਦੇ ਨਹੀਂ ਉਹਨਾਂ ਦਾ। ਉਹ ਜਿਵੇਂ ਸਾਡਾ ਇਹ ਸਰੀਰ ਹੈ, ਸਾਨੂੰ ਤਾਂ ਸੂਰ ਸ਼ੀਰ ਰੂਪ ਰੰਗ ਵਾਲੀ ਦਿਸੂਗੀ, ਉਹਨਾਂ ਦਾ ਐਸਾ ਹੈ ਨਹੀਂ। ਜਿਹੜੇ ਤੱਤ ਨੇ ਸੂਖਮ ਤੇ ਉਹ ਸਾਨੂੰ ਦਿਖਾ ਸਕਦੇ, ਅਸੀਂ ਨਹੀਂ ਉਹਨਾਂ ਨੂੰ ਕਾਬੂ ਕਰ ਸਕਦੇ, ਉਹ ਸਾਨੂੰ ਕਾਬੂ ਕਰ ਸਕਦੇ। ਇਹ ਸੂਖਮ ਸਰੀਰ ਦੇ ਵਿੱਚ ਐਸੀਆਂ ਵਿਚਾਰਾਂ ਹਨ, ਇਹ ਸੂਖਮ ਸਰੀਰ ਤੋਂ ਅੱਗੇ ਕਾਰਨ ਸਰੀਰ ਹੈ, ਉਹ ਵਿਦਿਆ ਹੈ, ਅਗਿਆਨ ਹੈ। ਕਹਿੰਦੇ ਐਵੇਂ ਗੱਲਾਂ ਮਾਰੀ ਜਾਂਦੇ ਹੈ, ਵਿਦਿਆ ਹੈ, ਅਗਿਆਨ ਹੈ, ਪਤਾ ਤਾਂ ਨਹੀਂ ਲੱਗਦਾ ਨੇ ਕੀ ਹੈ। ਇਹ ਪਤਾ ਲੱਗਣ ਵਾਸਤੇ ਵੀ ਜਿਹੜੀ ਵਿਦਿਆ ਜਾਂ ਅਗਿਆਨ ਹੈ ਉਸਦਾ ਸਾਕਸ਼ਾਤਕਾਰ ਪ੍ਰਣਾਮ ਸੁਖਸ਼ੁਪਤੀ ਹੈ, ਜਿਹਨੂੰ ਗਾੜੀ ਨੀਂਦ ਕਹਿ ਦਿੰਦੇ ਹੈ, ਉਹ ਉੱਥੋਂ ਪੈਦਾ ਹੁੰਦੀ ਹੈ। ਅਗਿਆਨ ਕਹੋ ਤੁਸੀਂ, ਨਾ ਸਮਝੋ ਨਾ ਸਮਝੋ, ਗਾੜੀ ਨੀਂਦ ਤਾਂ ਹੈ ਨਾ, ਇਹ ਤਾਂ ਜੇ ਨੀਂਦ ਨਾ ਆਵੇ ਤਾਂ ਦੇਖ ਲਓ ਕਿੰਨੀਆਂ ਦਵਾਈਆਂ ਵਰਤੀ ਜਾਓ, ਕੁਛ ਹੋਈ ਜਾਓ, ਡਾਕਟਰ ਵੀ ਗੋਲੀਆਂ ਦੇਣਗੇ ਕਿ ਇਹਨੂੰ ਨੀਂਦ ਆ ਜਾਏ। ਕੋਈ ਖਾਣ ਵਾਲੀ ਚੀਜ਼ ਹੈ ਨੀਂਦ, ਪੀਣ ਵਾਲੀ ਚੀਜ਼ ਹੈ, ਹੈ ਸੂਖਮ ਤੇ ਸਾਰਿਆਂ ਨੂੰ ਆਉਂਦੀ ਵੀ ਹੈ ਤੇ ਸਮਝਦੇ ਵੀ ਹੋ, ਪਰ ਉਸ ਰੂਪ ਰੰਗ ਤੋਂ ਕੁਛ ਨਹੀਂ ਹੈ। ਇਹ ਹਾਲੇ ਜਿਹੜੀ ਨੀਂਦ ਹੈ ਇਹ ਤਾਂ ਸਾਰਿਆਂ ਵਾਸਤੇ ਹੀ ਹੈ, ਇੱਕ ਜਿਹੜੇ ਗੁਰਮੁਖ ਉੱਥੇ ਮਨ ਬੁੱਧ ਜਿਹੜੇ ਨੇ ਜਾਂ ਚਿੱਤ ਨੇ ਉਹ ਅਗਿਆਨ ਦੇ ਵਿੱਚ ਲੀਨ ਹੁੰਦੇ ਹੈ, ਇਹ ਸਮਝ ਕੇ ਫਿਰ ਆਪਾਂ ਭਜਨ ਸਿਮਰਨ ਕਰਨਾ, ਫਿਰ ਆਪਣਾ ਆਤਮਾ ਸਮਝਣਾ, ਪਰਮਾਤਮਾ ਸਮਝਣਾ ਤੇ ਰੱਬ ਦੇ ਕੋਲ ਜਾਣਾ। ਇਹ ਵੀ ਠੀਕ ਹੈ ਵੀ ਉਹ ਵੀ ਉਪਾਧੀ ਰੂਪ ਕਰਕੇ ਹੈ, ਨਹੀਂ ਤਾਂ ਇੱਥੇ ਹੀ ਪ੍ਰਗਟ ਹੋਊਗਾ, ਹਿਰਦੇ ਦੇ ਵਿੱਚ ਹੀ ਰਹਿੰਦਾ ਹੈ ਉਹ। ਜਿਸ ਵੇਲੇ ਸਿਮਰਨ ਕਰਦਿਆਂ ਕਰਦਿਆਂ ਸਾਡੀ ਹਉਮੈ ਦੂਰ ਹੋ ਗਈ ਉਸ ਵੇਲੇ ਪ੍ਰਗਟ ਹੈ। ਪ੍ਰਗਟ ਕਿਵੇਂ ਹੋਊਗਾ? ਸੁਖ ਸਰੂਪ ਹੈ, ਅਵਿਨਾਸ਼ੀ ਸਰੂਪ ਹੈ, ਸੁਖ ਉਹ ਹੈ ਸਭ ਤੋਂ ਵੱਡਾ। ਠੀਕ ਹੈ, ਸਪਰਸ਼ ਦਾ ਵੀ ਸੁੱਖ ਹੈ, ਖਾਣ ਪੀਣ ਦਾ ਵੀ ਸੁੱਖ ਹੈ, ਸਵਾਦ ਹੈ, ਪਰ ਉਹ ਜਿੰਨਾ ਚਿਰ ਖਾਣ ਪੀਣ ਦੀ ਚੀਜ਼ ਦੇ ਨਾਲ ਸੰਬੰਧ ਰਹੂਗਾ ਤੇ ਰੱਖੇ ਵਾਹਿਗੁਰੂ ਪਰਮੇਸ਼ਰ ਨੇ, ਉਨਾ ਚਿਰ ਹੀ ਉਹਦੀ ਉਮਰ ਹੈ, ਉਹਦੀ ਆਯੂ ਹੈ। ਇਹ ਜਿਹੜਾ ਸੁੱਖ ਹੋਊਗਾ ਇਹ ਕੋਈ ਖਾਣ ਪੀਣ ਦੀ ਚੀਜ਼ ਨਹੀਂ ਹੈ, ਹੋਰ ਨਹੀਂ ਹੈ, ਕਿਸੇ ਸਪਰਸ਼ ਦਾ ਸੰਬੰਧ ਕਰਕੇ ਸੁਖ ਨਹੀਂ ਹੈ, ਇਹ ਨਿਰੋਲ ਔਰ ਸ਼ਬਦ ਨਾਮ ਗਾਣੀ ਕਰਕੇ ਪ੍ਰਾਪਤ ਹੁੰਦਾ ਹੈ, ਔਰ ਹੌਲੀ ਹੌਲੀ ਹੁੰਦਾ ਹੈ ਜਿਵੇਂ ਜਿਵੇਂ ਸਾਡਾ ਹਿਰਦਾ ਉਹਦੇ ਵਿੱਚੋਂ ਸੰਸਕਾਰ ਮਿਟਣਗੇ ਸੰਸਕਾਰ ਜਿਹੜੇ ਮਾੜੇ ਤਾਂ ਮਿਟਣਗੇ ਜੇ ਚੰਗੇ ਕੰਮਾਂ ਦੇ ਵਿੱਚ ਲੱਗ ਜਾਣਗੇ, ਜੋ ਗੁਰੂ ਮਹਾਰਾਜ ਕਹਿੰਦੇ ਜਿਵੇਂ ਧਰਮ ਦੀ ਕਿਰਤ ਕਹਿੰਦੇ ਆ, ਉਹਦੇ ਨਾਲ ਫਿਰ ਉਸ ਜਿਹੜੀ ਵਿਧੀ ਪੂਰਵਕ ਹੈ ਉਹਦੇ ਨਾਲ ਅਸੀਂ ਨਾਮ ਜਿਹੜਾ ਹੈ ਉਹ ਕਰਾਂਗੇ। ਨਾਮ ਦੇ ਨਾਲ ਵੀ ਜਿਹੜੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਜਿਵੇਂ ਭਗਤੀ ਹੈ, ਨਾਮ ਹੈ, ਸਿਮਰਨ ਹੈ, ਉਹ ਸਾਰੇ ਭਗਤੀ ਜੇ ਚਾਹੁੰਦੇ ਹੈ, ਗੁਣ ਗੁਣ ਕੀਤੇ ਭਗਤ ਨਾ ਹੋਏ, ਜੇ ਝੂਠ ਬੋਲਾਂਗੇ ਕਰੀ ਚਲੋ ਉਹ ਐਵੇਂ ਵੀ ਸਗੋਂ ਫਸੋਗੇ ਉਹਦੇ ਚ, ਤੇ ਜੇ ਕਿਸੇ ਦਾ ਹੱਕ ਲਵਾਂਗੇ ਫਿਰ ਉਹ ਐਵੇਂ ਗੇ ਸਗੋਂ ਡੰਡ ਮਿਲੂਗਾ। ਇਵੇਂ ਜਿਹੜੇ ਹੈ ਨਾ ਗੁਰੂ ਮਹਾਰਾਜ ਨੇ ਇਹ ਸੰਗਤ ਕਿੰਨੀ ਖਾਲਸਾ ਮਨਮੁਖੀ ਦੁਹੇ ਦੂਸਰੇ ਸਰੂਪਾਂ ਦੇ ਵਿੱਚ ਵੀ ਬਾਣਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਅੰਮ੍ਰਿਤ ਛਕੋ, ਇਹ ਬਾਣਾ ਵੀ ਬੜਾ ਸੁੰਦਰ ਦਿੱਤਾ ਹੈ, ਤੇ ਸੰਸਾਰ ਵਿੱਚ ਵੀ ਪ੍ਰਭਾਵ ਦਿਸਦਾ ਹੋ ਠੀਕ ਹੈ, ਅਸੀਂ ਪ੍ਰਭਾਵ ਵੀ ਚਾਹੁੰਦੇ ਹਾਂ ਪਰ ਨਾਲ ਗੁਰਮੁਖਤਾ ਵੀ ਚਾਹੀਦੀ, ਮੇਰੇ ਪ੍ਰਭਾਵ ਨੂੰ ਨਾ ਲੋੜੀਏ ਨਹੀਂ ਤਾਂ ਹੰਕਾਰ ਹੋਊਗਾ ਲੁੱਟੇ ਜਾਵਾਂਗੇ, ਕਿਉਂਕਿ ਤਿੰਨ ਰੰਗੀ ਕੋਈ ਕਾਲਾ ਜਾਂ ਨੀਲਾ ਜਾਂ ਚਿੱਟਾ ਜਾਂ ਪੀਲਾ ਜੋ ਵੀ ਸਾਦਗੀ ਵਾਲੇ ਹੋਣ, ਜੇ ਆਪਣੇ ਮਨ ਨੂੰ ਵੀ ਆਪਣੇ ਬਸਤਰ ਨੇ ਭਰਮਾ ਲਿਆ ਵੀ ਮੇਰਾ ਰੂਪ ਰੰਗ ਸੋਹਣਾ ਹੈ, ਸਰੀਰ ਸੋਹਣਾ ਹੈ, ਉਹ ਤਾਂ ਫਸ ਗਿਆ, ਉਹ ਨਹੀਂ ਅੱਗੇ ਨਹੀਂ ਜਾ ਸਕਦਾ ਪਰਮੇਸ਼ਰ ਵੱਲੇ, ਚਾਹੇ ਉਹ ਰੱਬ ਰੱਬ ਕਰੀ ਜਾਏ ਉਹਦਾ ਮੰਤਰਾ ਉੱਥੇ ਫਸ ਗਿਆ, ਬਸਤਰਾਂ ਦੀ ਸ਼ੋਰ ਦੇ ਵਿੱਚ ਫਸ ਗਿਆ, ਪਹਿਲਾਂ ਆਪ ਫਸ ਗਿਆ ਫਿਰ ਦੂਜਿਆਂ ਨੂੰ ਵੀ ਫਸਾਉਂਦਾ, ਜਿਹੜਾ ਆਪ ਚੰਗਾ ਕਰਮ ਕਰਦਾ ਉਹਦੇ ਵੇਲੇ ਦੂਜੇ ਦੇਖ ਕੇ ਉਹ ਵੀ ਛੁੱਟਦੇ ਹੈ, ਜਿਹੜਾ ਅਸ਼ੂ ਦੇ ਵਿੱਚ ਨਾਮ ਜਪਦਾ ਉਹਨੂੰ ਵੇਖ ਕੇ ਉਹਦੀ ਸੰਗਤ ਕਰਕੇ ਜਿੰਨੀ ਨਾਮ ਤੇ ਆਇਆ ਗਏ ਮਸਤਕਾਲ ਨਾਨਕ ਤੇ ਮੁਖਜਰੇ ਕੀਤੀ ਛੁੱਟੀ ਨਾਮ। ਇਸ ਕਰਕੇ ਜਿਨ੍ਹਾਂ ਨੇ ਭਾਈ ਇਸ ਮਾਰਗ ਦੇ ਉੱਤੇ ਚੱਲਣਾ ਹੈ, ਹੁਣ ਜੀ ਬਹੁਤਾ ਇੱਕ ਵੀ ਚੰਗੇ ਦਸਾਰੇ ਵੱਡੇ ਸ੍ਰੀ ਸਾਹਿਬ ਪਾਈ ਜਾਂ ਸਾਰੇ ਬਸਤਰ ਐਨ ਚੰਗੇ ਪਾ ਲਓ, ਆਪਣੇ ਪੀਲੇ ਰੰਗ ਦੇ ਪਾ ਲਓ, ਨੀਲੇ ਰੰਗ ਦੇ ਪਾ ਲਓ, ਚਿੱਟੇ ਰੰਗ ਦੇ ਪਾ ਲਓ, ਅੱਜ ਕੱਲ੍ਹ ਐਸੀਆਂ ਚੀਜ਼ਾਂ ਚੱਲੀਆਂ ਨੇ ਵੀ ਚਿੱਟੇ ਕੱਪੜੇ ਵੀ ਤੁਸੀਂ ਪਾਓ, ਐਸੇ ਪਾਊਡਰ ਪੂਡਰ ਬਣੇ ਹੋਏ ਨੇ ਬਹੁਤ ਚਟਿਆਈ ਉਹਨਾਂ ਵਿੱਚ ਚਮਕਾਓ, ਉਹ ਚਿੱਟੇ ਬਸਰ ਵਾਲਾ ਖਾਤੀ ਪਾ ਲਏ ਵੀ ਸਧਾਰਨ ਪਾਓ ਸਾਫ ਪਾਓ, ਇਸ ਤਰ੍ਹਾਂ ਦੇਹ ਦਾ ਆਪਣਾ ਇਹ ਭਰਮ ਰੂਪ ਹੈ, ਇਸ ਦੀ ਹਉਮੈ ਤੋਂ ਛਿੜਣੀ ਹੈ, ਹੋਰ ਹਉਮੈ ਵਧੂਗੀ, ਉਸਨੂੰ ਕਹਿੰਦੇ ਅਭਿਆਸ ਭਰਮ ਹੋਰ ਵਧੂਗਾ। ਇਸ ਕਰਕੇ ਜਿਹੜੇ ਐਸੇ ਗੁਰਮੁਖ ਹਨ ਉਹਨਾਂ ਦੀ ਸੰਗਤ ਕੀਤੀ ਜਾਵੇ, ਫੇਰ ਜਿਹੜੇ ਕੁਰੈਤਾਂ ਤੋਂ ਬਚੇ ਹੋਏ ਹਨ, ਜੂਸ ਤੋਂ ਝੂਸ ਤੋਂ ਬਚੇ ਹੋਏ, ਪਤਤ ਤੇ ਬੇਅਮ੍ਰਿਤੀ ਤਾਂ ਐਸੀ ਰਹਿਣੀ ਕਰੇ, ਇਹ ਰਹਿਣੀ ਹੈ ਜੇ ਉਹਨਾਂ ਦੇ ਆਪਣੇ ਤੋਂ ਨਹੀਂ ਹੁੰਦਾ ਠੀਕ ਹੈ, ਪਿਛਲੇ ਕਰਮ ਕਰਕੇ ਵੀ ਜਾਂ ਹੋਰ ਕੀ ਸੰਸਕਾਰ ਹੁੰਦੇ ਹੈ ਚੰਗੇ, ਉਹਦਾ ਮਨ ਕਰਦਾ ਵੀ ਕੋਈ ਐਸੇ ਗੁਰਮੁਖ ਦੇ ਉਹ ਸਾਧ ਸੰਗਤ ਦੇ ਵਿੱਚ ਚਲੇ ਜਾਂਦਾ, ਅੱਗੇ ਤੋਂ ਅੱਗੇ ਫੇਰ ਇਹ ਚੀਜ਼ ਹੋਈ ਜਾਂਦੀ ਹੈ। ਹੁਣ ਉਹ ਕਹਿੰਦੇ ਸੀ ਜੀ ਅੰਮ੍ਰਿਤ ਸੰਚਾਰ ਬਾਣੀ, ਅੱਛਾ ਵੀ ਵੱਡੀ ਸ੍ਰੀ ਸਾਹਿਬ ਪਾਈ ਹੈ ਉਹ ਵੀ ਬਾਣਾ ਬੜਾ ਪ੍ਰਭਾਵ ਪੈਂਦਾ ਹੈ, ਸਿੱਖ ਹੈ ਗੁਰਸਿੱਖ ਹੈ ਇਹ ਚਿੰਨ੍ਹ ਇਹਨਾਂ ਨੇ, ਤੇ ਜੇ ਉਹ ਕਹਿੰਦਾ ਵੀ ਮੈਂ ਇਹਦੇ ਨਾਲ ਚੰਗਾ ਬਣਾ ਸਰੀਰ ਕਰਕੇ ਤੇ ਲੋਕ ਮੈਨੂੰ ਦੇਖਣ, ਫਿਰ ਅਸਲੀ ਪਰਮਾਰਥ ਦੇ ਵਿੱਚ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਿਸ਼ਾਨਾ ਹੈ ਜਾਂ ਚਿੰਨ੍ਹ ਉਹ ਦੱਸੇ ਨੇ ਜਾਂ ਬਸਤਰ ਜਾਂ ਸ੍ਰੀ ਸਾਹਿਬ ਜਾਂ ਹੋਰ ਚੀਜ਼ ਉਹ ਤੋਂ ਪਹਿਲਾਂ ਹੀ ਭੁੱਲ ਗਿਆ ਅਭਿਮਾਨ ਦੇ ਵਿੱਚ, ਜਪ ਤਪ ਇਸ ਲਈ ਜਪ ਤਪ ਸੰਜਮ ਵਰਤ ਕਰੇ ਪੂਜਾ ਜਾਬੀ ਕਰ ਲੋ, ਚਾਬੀ ਕਰ ਲੋ, ਵਰਤ ਵੀ ਰੱਖ ਲੋ, ਭੁੱਖੇ ਵੀ ਰਹੋ, ਸੰਜਮ ਵੀ ਰੱਖ ਲੋ, ਮਨਮੁਖ ਰੋਗ ਨੇ ਜਾਏ ਮਨਮੁਖ ਜਿਹੜਾ ਮਨਮੁਖ ਕਹਿੰਦੇ ਉਹਦਾ ਰੋਗ ਕਿਹੜਾ ਅੰਤਰ ਰੋਗ ਮਹਾ ਅਭਿਮਾਨ ਦੂਜੇ ਪਾਏ ਕੋਲ ਉਹਦਾ ਦੂਜੇ ਪਾਸੇ ਹੀ ਲੁਟਿਆ ਗਿਆ ਖਰਾਬ ਹੋਊਗਾ ਬਾਹਰ ਭੇਕ ਬਹੁਤ ਚਿਤਰਾਈ ਮਨੂਆ ਡਰ ਸਟਾਵੇ ਬਾਹਰ ਭੇਕ ਹੈ ਉਹਦੇ ਚਿੰਨ ਵੀ ਹੈ ਤੇ ਚਿਤਰਾਈ ਦੀਆਂ ਗੱਲਾਂ ਵੀ ਬੜੀਆਂ ਜਾਣਦੇ ਤੇ ਮਨ ਜਿਹੜਾ ਉਹ ਦਸੋ ਦਸਾਂ ਦੇ ਵਿੱਚ ਭੱਜਿਆ ਫਿਰਦਾ ਹੈ ਹਉਮੈ ਵਿਆਪਿਆ ਸ਼ਬਦ ਨਾ ਕੀਨੇ ਇੱਕ ਇੱਕ ਪੰਕਤੀ ਦੇ ਵਿੱਚ ਸਾਰੇ ਸਿਧਾਂਤ ਕਰੇ ਹੋਏ ਨੇ ਕਿ ਅੰਦਰ ਦਾ ਹਉਮੈ ਨਾਲ ਚਿੰਬੜਿਆ ਪਿਆ ਸਜਾਏ ਜਿਵੇਂ ਕੋਈ ਸਾਫ ਕੱਪੜਾ ਹੋਵੇ ਉਹਦੇ ਉਹਨੂੰ ਮੈਲ ਲੱਗੀ ਹੋਵੇ ਤੇਲ ਵੀ ਲੱਗਿਆ ਹੋਵੇ ਜਿਵੇਂ ਤੇਲੀਆਂ ਦੇ ਸਾਫ਼ ਕਰਨ ਵਾਲੇ ਉਹ ਫਿਰ ਪਾਣੀ ਨਾਲ ਤਾਂ ਨਹੀਂ ਸਾਫ਼ ਹੁੰਦੇ ਉਹ ਤਾਂ ਖਤਮ ਹੀ ਹੋਊਗਾ ਤੇ ਫੇਰ ਹੀ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆ ਖੰਡਲੀ ਧੋਤੀ ਉੱਜਣ ਨਾ ਹੋਵੀ ਉਹਨੂੰ ਖੰਡਲੀ ਕਹਿੰਦੇ ਨੇ ਵੀ ਉਹ ਪਹਿਲੇ ਪਾਣੀ ਨਾਲ ਜਾਂ ਹੋ ਰਹੇ ਇਸ ਤਰ੍ਹਾਂ ਦੇ ਕਰਮ ਧਰਮ ਪਾਣੀਆਂ ਨਾਲ ਨਹੀਂ ਉਹ ਜੈਸੇ ਤਰੀਏ ਹੱਥ ਪੈਰ ਤੰਦੇ ਪਾਣੀ ਧੋਤਾ ਪਿੱਛੋਂ ਕੇ ਮਿੱਟੀ ਘੱਟੇ ਤੇ ਪਾਣੀ ਨਾਲ ਲੈ ਜਾਂਦਾ ਬਾਹਰਲਾ ਦਿਸ਼ਾਨ ਦਿੱਤਾ ਹੱਥ ਪੈਰ ਪਾਣੀ ਤੋਂ ਮੂਰਤ ਲੀਤੀ ਕੱਪੜ ਹੋਏ ਜੇ ਆਪਣੇ ਲਘੂ ਸ਼ੰਕੇ ਨਾਲ ਪਲੀਤ ਜਾਂ ਮਲ ਮੁਕਰ ਦੇ ਨਾਲ ਕੱਪੜਾ ਉਹਨੂੰ ਲੱਗੀ ਹੋਵੇ ਉਹਦਾ ਸਾਬਣ ਨਾਲ ਹੋਊਗਾ ਜੇ ਸੰਜਾਈ ਹੋਵੇ ਤੇ ਗਰਮ ਕੱਪੜਾ ਗਰਮ ਵੀ ਪਾਣੀ ਚਾਹੀਦਾ ਹੋਰ ਵੀ ਉਹ ਤਿੱਖੀਆਂ ਚੀਜ਼ਾਂ ਚਾਹੀਦੀਆਂ ਉਹਨੂੰ ਸਾਫ਼ ਕਰਨ ਵਾਸਤੇ ਤੇ ਸਾਫ਼ ਕਰਨ ਵਾਸਤੇ ਕਰੀਏ ਮਤ ਪਾਪਾ ਕੇ ਸੰਗੋ ਟੋਪੇ ਨਾਵੇ ਕਹਿ ਰਹੇ ਨਾਮ ਦਾ ਰੰਗ ਕਿਵੇਂ ਚੜੀ ਇਸ ਕਰਕੇ ਉਹ ਨਹੀਂ ਚੜ ਸਕਦਾ ਉਹਨੂੰ ਜਿੰਨੇ ਕੋਈ ਕਰਨਗੇ ਹੋਮਿਆ ਵਿਆਪਿਆ ਸ਼ਬਦ ਨਾ ਚੀਨੇ ਉਪਦੇਸ਼ ਨੂੰ ਤਾਂ ਸਮਝਦਾ ਨਹੀਂ ਉਹਨੂੰ ਮਨਣ ਦੇ ਵਿੱਚ ਨਹੀਂ ਲਿਆਉਂਦਾ ਫਿਰ ਜੁੰਡੀ ਆਵੇ ਫਿਰ ਜੀ ਕੋਈ ਸ਼ਿਕਾਰਾ ਨਾਨਕ ਨਜ਼ਰ ਕਰੇ ਸੋ ਬੂਝੇ ਕਿ ਵਾਹਿਗੁਰੂ ਦੀ ਕਿਰਪਾ ਹੋ ਜਾਏ ਤੇ ਉਹ ਫਿਰ ਸਮਝ ਸਕਦਾ ਉਹ ਵੀ ਕਿਵੇਂ ਵੀ ਸਾਧ ਸੰਗਤ ਦੇ ਵਿੱਚ ਨਾਮ ਦਾ ਜਾਂ ਹੋਰ ਬਾਣੀ ਦਾ ਅਸਲੀ ਸੰਗਤ ਹੋਵੇ ਉੱਥੇ ਨਾ ਫਸੇ ਹੋਣ ਇਸ ਤਰ੍ਹਾਂ ਦੇ ਕਿ ਗੁਰੂ ਵੀ ਸੱਚਾ ਹੋਵੇ ਪੂਰਾ ਹੋਵੇ ਇਸ ਕਰਕੇ ਗੁਰੂ ਮਹਾਰਾਜ ਨੇ ਦੱਸੋ ਵੀ ਕਲਯੁਗ ਦੇ ਵਿੱਚ ਬਹੁਤ ਗੁਰੂ ਹੋਣਗੇ ਬਹੁਤ ਸੰਗਤਾਂ ਹੋਣਗੀਆਂ ਵੀ ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਉਪਦੇਸ਼ ਕਿੱਥੋਂ ਪ੍ਰਾਪਤ ਕਰੀਏ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਦੇ ਵਿੱਚ ਲਿਖ ਹੀ ਦਿੱਤੇ ਸਾਰੇ ਫਰਕ ਨਾ ਪਵੇ ਵਾਹਿਗੁਰੂ ਦੀ ਐਸੀ ਮਾਇਆ ਹੈ ਉਹ ਫਰਕ ਪਾਉਣ ਵਾਲੇ ਵੀ ਬਹੁਤ ਹੁੰਦੇ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਬਾਣੀ ਕਹਿੰਦਾ ਆਪ ਬਾਣੀ ਨਹੀਂ ਜੀ ਇਹ ਨਹੀਂ ਜੀ ਉਹ ਦੂਜਿਆਂ ਦੇ ਵੀ ਚਿੱਤਾਂ ਨੂੰ ਡਲਾਉਂਦੇ ਬਹੁਤ ਸਾਰੀਆਂ ਵਿਚਾਰਾਂ ਇਹਦੇ ਉੱਤੇ ਤੇ ਜਿਹੜੇ ਭਾਈ ਉਹ ਤਾਂ ਚਲੋ ਬਾਣੀ ਪੜ੍ਹ ਕੇ ਮੁਕਤ ਹੋਣਗੇ ਜਾਂ ਗੁਰਬਾਣੀ ਤੋਂ ਸਿੱਖਿਆ ਮਿਲਦੀ ਹੈ ਇਹ ਐਸੇ ਜਿਹੜੇ ਵਿਦਵਾਨ ਇਹੋ ਜਿਹੇ ਕੰਮ ਕਰਦੇ ਨੇ ਕਿ ਜਿਹੜੇ ਵਿਚਾਰੇ ਗੁਰਬਾਣੀ ਨਹੀਂ ਪੜ੍ਹਨ ਜਾਣਦੇ ਗੁਰਬਾਣੀ ਨਹੀਂ ਪੜ੍ਹਨ ਜਾਣਦਾ ਉਹਦੀ ਮੁਕਤ ਨਹੀਂ ਹੋ ਸਕਦੀ ਉਹ ਨਹੀਂ ਛੁੱਟ ਸਕਦਾ ਸਾਧ ਸੰਗਤ ਕਰੇ ਸਾਰੀ ਵਿਚਾਰ ਉੱਥੇ ਹੁੰਦੀ ਰਹਿੰਦੀ ਹੈ ਜੇ ਪੜ੍ਹ ਕੇ ਅੱਖਰਾਂ ਨੂੰ ਜੇ ਸਮਝ ਆ ਗਈ ਉੱਥੇ ਵੀ ਵਿਚਾਰ ਹੀ ਕਰਨਾ ਤੇ ਜੇ ਉਹਦੇ ਤੇ ਨਾ ਕਰੇ ਦੂਜੇ ਪਾਸੇ ਲੱਗ ਗਿਆ ਸ਼ਾਸਤਰਾਂ ਵਾਲੇ ਪਾਸੇ ਲੱਗ ਗਿਆ ਜੇ ਤਰਨ ਕਰਮ ਪਖੰਡ ਦੀ ਜਾਂ ਲੋਭ ਆਦਤ ਦੇ ਵਿੱਚ ਆ ਗਿਆ ਤੇ ਉਹਦੀ ਸਮਾਪਤੀ ਹੈ ਸੋ ਇਹ ਸਤਿਗੁਰੂ ਸਾਹਿਬ ਕਿਰਪਾ ਕਰਨ ਗੁਰਪ੍ਰਸਾਦੀ ਇੱਕ ਦੂਜਾ ਇੱਕ ਸੁਨਾਹੇ ਸੁਨਾਹੇ ਕਿ ਗੁਰੂ ਪ੍ਰਸਾਦ ਦੀ ਗੁਰਾਂ ਦੀ ਕਿਰਪਾ ਦੇ ਨਾਲ ਗੁਰਾਂ ਦੀ ਕਿਰਪਾ ਕਿਵੇਂ ਹੁੰਦੀ ਹੈ, ਕਿਸੇ ਦੀ ਵੀ ਕਿਰਪਾ ਖੁਸ਼ੀ ਕਿਵੇਂ ਹੁੰਦੀ ਹੈ, ਜੇ ਉਹਦੇ ਅਨੁਸਾਰ ਚੱਲੀਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਮੇਰੀ ਖੁਸ਼ੀ ਹੋ ਜਾਂਦੀ ਹੈ। ਬਲਕਿ ਕੋਈ ਨੌਕਰ ਚਾਕਰ ਬਹਿਜੀ ਉਸ ਉਹਦੀ ਖੁਸ਼ੀ ਹੋ ਜਾਏ, ਕੱਲੀ ਨੌਕਰੀ ਨਹੀਂ ਉਹਨੂੰ ਹੋਰ ਵੀ ਵੱਡੀ ਪਦਵੀ ਦੇ ਦਿੰਦਾ। ਜਿਵੇਂ ਇਹ ਭਾਰਤ ਵਰਸ਼ ਦੇ ਵਿੱਚ ਇੱਕ ਗੁਲਾਮਾ ਖਾਨਦਾਨ ਹੋਇਆ, ਉਹ ਗੁਲਾਮਾ ਗੁਲਾਮ ਕਹਿੰਦੇ ਨੌਕਰ ਨੂੰ, ਨੌਕਰ ਉਹ ਸੇਵਾ ਕਰਦੇ ਰਹੇ ਰਾਜਿਆਂ ਦੀ ਪਾਤਸ਼ਾਹਾਂ ਦੀ, ਉਹਨਾਂ ਨੇ ਖੁਸ਼ ਹੋ ਕੇ ਹੋਰ ਨੇ ਉਹਨਾਂ ਨੂੰ ਦੇਤੀ, ਉਹ ਖਾਨਦਾਨ ਹੀ ਚੱਲ। ਇਸ ਕਰਕੇ ਇਹ ਹੈ ਕੁਦਰਤੀ ਅਸੂਲ, ਵਾਹਿਗੁਰੂ ਪਰਮੇਸ਼ਰ ਦਾ ਬਣਾਇਆ ਹੋਇਆ। ਤੇ ਵਾਹਿਗੁਰੂ ਪਰਮੇਸ਼ਰ ਨੂੰ ਉਹਨਾਂ ਨੂੰ ਕੋਈ ਲੋੜ ਹੁੰਦੀ ਹੈ ਜੀ, ਕਿਸੇ ਨੂੰ ਉਹਦੀ ਸੇਵਾ ਕਰਦਾ ਹੈ, ਕੱਪੜੇ ਧੋਂਦਾ ਹੈ, ਅੰਨ ਪਾਣੀ ਬਣਾਉਂਦਾ ਹੈ, ਹੋਰ ਹੁਕਮ ਮੰਨਦਾ ਹੈ। ਵਾਹਿਗੁਰੂ ਪਰਮੇਸ਼ਰ ਨੂੰ ਤਾਂ ਐਸਾ ਕੋਈ ਤ੍ਰਿਸ਼ਨਾ ਨਹੀਂ ਹੈ, ਮੇਰੇ ਕੱਪੜੇ ਧੋਵੇ, ਮੇਰੀ ਕੋਈ ਸੇਵਾ ਕਰੇ। ਸੇਵਾ ਕੀ ਕਰਨੀ? ਖਾਣ ਪੀਣ ਵਾਸਤੇ ਉਹਨਾਂ ਨਾ ਖਾਂਦਾ ਨਾ ਪੀਂਦਾ, ਦਿੰਦਾ ਹੀ ਦਿੰਦਾ, ਉਹਦਾ ਰੂਪ ਰੰਗ ਨਹੀਂ ਹੈ। ਜਿਹੜੀ ਤੁਸੀਂ ਇਹ ਮਨ ਹੈਰਾਨ ਹੁੰਦਾ ਪਹਿਲਾਂ ਜੇ ਬੁੱਧੀ ਹੈਰਾਨ ਹੁੰਦੀ, ਜਿਹੜੇ ਇਸ ਪਾਸੇ ਨਹੀਂ ਸਿੰਘ ਚਾਹੁੰਦੇ ਜਾਂ ਪਰਮੇਸ਼ਰ ਦਾ ਖਿਆਲ ਹੁੰਦਾ ਹੈ, ਉਹ ਕਹਿੰਦੇ ਇਹ ਰੂਪ ਰੰਗ ਤੋਂ ਰਹਿਤ ਜਿਹੜਾ ਹੈ ਉਹ ਹੈ ਹੀ ਨਹੀਂ, ਉਹ ਹੈ ਹੀ ਨਹੀਂ। ਜਿਹੜੀ ਰੂਪ ਰੰਗ ਵਾਲੀ ਚੀਜ਼ ਹੋਊਗੀ ਉਹ ਨਾਸ਼ਵੰਤ ਹੋਵੇਗੀ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਦਾ ਐਸਾ ਰੂਪ ਰੰਗ ਹੈ ਨਹੀਂ। ਰੂਪ ਕਹਿੰਦੇ ਆਕਾਰ ਨੂੰ, ਸਾਡੇ ਸਥੂਲ ਸਰੀਰ ਵਾਂਗੂ, ਸਾਡੇ ਸੂਖਮ ਸਰੀਰ ਵਾਂਗੂ, ਸਾਡੇ ਕਾਰਨ ਸਰੀਰ ਵਾਂਗੂ, ਇਹਨਾਂ ਸਰੀਰਾਂ ਨੂੰ ਉਹ ਸਾਰੇ ਸੰਸਾਰ ਨੂੰ ਵੀ ਆਪਣੀ ਸ਼ਕਤੀ ਦੇ ਨਾਲ ਪੈਦਾ ਕਰਨ ਵਾਲਾ ਫਿਰ ਉਹ ਨਿਰਲੇਪ ਹੈ। ਇਸ ਕਰਕੇ ਉਹ ਸਦਾ ਸਦਾ ਅਵਿਨਾਸ਼ੀ ਹੈ ਤੇ ਸੁਖ ਸਰੂਪ ਹੈ, ਸਤ ਸਰੂਪ ਹੈ, ਸਦਾ ਸਤ ਆਨੰਦ। ਫਿਰ ਉਹ ਅਸੀਂ ਤਾਂ ਡਰਦੇ ਹਾਂ, ਹੋਰ ਵੀ ਡਰਦੇ ਅੰਦਰ ਸਗਲ ਸਮੱਗਰੀ ਡਰ ਹੈ ਵਿਆਪਕ, ਬਿਨ ਡਰ ਕਰਨੇ ਹਾਂ। ਸਾਰੀ ਜਿਤਨੀ ਸਮੱਗਰੀ ਹੈ ਦੁਨੀਆ ਚੀਜ਼ਾਂ ਵਸਤੂਆਂ ਹੈ, ਲੈ ਕੇ ਛੋਟੇ ਤੋਂ ਬ੍ਰਹਮਾ ਤੱਕ ਹੋਰ ਜਿੰਨੇ ਵੀ ਦੇਵਤੀ ਦੇਵੀ ਦੇਵਤੇ ਹੈਗੇ ਹੈ, ਉਹ ਡਰ ਦੇ ਵਿੱਚ ਹੀ ਵਿਆਪੇ ਹੋਏ ਹੈ, ਉਹਨਾਂ ਨੂੰ ਡਰ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਬਿਨ ਹਰ ਨਾਮ ਨੇ ਬਾਚਨ ਪੈ ਹੈ, ਚੌਦਹ ਲੋਕ ਜਾਹੀ ਬਸਕੀਨੇ ਤਾਂ ਤੇ ਕਹਾਂ ਪਲੈ, ਰਾਮ ਰਹੀਮ ਉਬਾਰ ਨਾ ਸਕੇ ਜਾ ਕਰ ਨਾਮ ਲੁਟੈ, ਬ੍ਰਹਮਾ ਵਿਸ਼ਨ ਰੁਦਰ ਸੂਰਜ ਸਸ, ਇਹ ਸਾਰੇ ਕਾਲ ਦੇ ਬਸ। ਇਸ ਕਰਕੇ ਉਹ ਅਕਾਲ ਮੂਰਤ ਹੈ, ਅਕਾਲ ਸੂਰਤ ਹੈ, ਕਿਉਂ ਨਾਮ ਜਪਣਾ ਹੈ, ਸਿਮਰਨ ਕਰਨਾ ਹੈ। ਉਹਦੇ ਵਿੱਚ ਐਸਾ ਜਿਹੜਾ ਅਕਾਲ ਸਰੂਪ ਹੈ ਸਮਝ ਕੇ ਜਿਸ ਵੇਲੇ ਮਨ ਟਿਕਿਆ ਹੋਊਗਾ, ਉਸ ਵਿੱਚ ਉਹਦੇ ਵਿਸ਼ੇਸ਼ ਸਰੂਪ ਦੀ ਵੀ ਪ੍ਰਗਟਤਾ ਹੋਊਗੀ, ਤੇ ਦੂਸਰੇ ਜਿਹੜੇ ਐਸੇ ਆਪਣੇ ਤਟਸਥੀ ਸਰੂਪ ਦੀ ਵੀ ਉਸ ਦੇ ਵਿੱਚ ਅਨੁਭਵਤਾ ਹੋਊਗੀ। ਜਿਸ ਤਰ੍ਹਾਂ ਕਰਤਾ ਪੁਰਖ ਹੈ, ਐਸੇ ਵੀ ਹੈ ਕਰਤਾ ਪੁਰਖ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਇਹਦੇ ਵਿੱਚ ਪੂਰਨ ਸਰੂਪ ਹੈ। ਔਰ ਇਸਦਾ ਹੋਣਾ ਚਾਹੀਦਾ, ਜਾਪ ਹੋਣਾ ਚਾਹੀਦਾ। ਹੁਣ ਅੰਮ੍ਰਿਤ ਛਕਣਾ ਹੈ ਵੀ ਅੰਮ੍ਰਿਤ ਜਿਹੜਾ ਕੋਈ ਵੀ ਕਿਸੇ ਦਾ ਸਾਧਨ ਹੈ ਸੰਸਾਰ ਦੇ ਵਿੱਚ, ਉਹ ਕਹਿੰਦੇ ਜੀ ਮੰਤਰ ਲਾਓ ਜੀ, ਨਾਮ ਲਾਓ। ਉਹਨਾਂ ਨੇ ਕੋਈ ਨਾ ਕੋਈ ਢੰਗ ਰੱਖੇ ਹੋਏ ਨੇ। ਇਸ ਭਾਰਤ ਭੂਮੀ ਦੇ ਵਿੱਚ ਜਿਸਨੂੰ ਅਸੀਂ ਹਿੰਦੂ ਕਹਿੰਦੇ ਹਾਂ ਜਾਂ ਵੇਦ ਸ਼ਾਸਤਰਾਂ ਨੂੰ ਮੰਨਣ ਵਾਲੇ ਨੇ, ਉਹਨਾਂ ਨੇ ਪਹਿਲਾਂ ਉਹਨਾਂ ਦੀ ਵਿਧੀ ਸੀ ਵੀ ਆਪਣੇ ਜਿਸ ਵੇਲੇ ਕਿਸੇ ਨੂੰ ਮੰਤਰ ਦੇਣਾ ਤੇ ਚਰਨ ਧੋ ਕੇ ਦਿਓ, ਨਾਲ ਉਹਦੇ ਸਿੱਖਿਆ ਦਿਓ ਕਿ ਸਥੂਲ ਸਰੀਰ ਹੈ, ਚਲੋ ਜੀ ਵੀ ਨੀਵੇਂ ਤੋਂ ਨੀਵਾਂ ਹੋ ਕੇ ਚਰਨ ਨੇ, ਔਰ ਦੂਸਰਿਆਂ ਨਾਲ ਸਾਰਿਆਂ ਨੂੰ ਉਹਨਾਂ ਨੂੰ ਅਸੀਂ ਨੀਵੇਂ ਮੰਨਦੇ ਹਾਂ। ਜਦੋਂ ਨੀਵੇਂ ਤੋਂ ਨੀਵਾਂ ਹੋ ਗਿਆ ਉਹਦਾ ਚਰਨ, ਫਿਰ ਉਹਦੀ ਥਾਂ ਉਹਦਾ ਕਿਉਂ ਨਾ ਮੰਨਣ ਕੀਤਾ ਜਾਵੇ ਉਹਦੀ ਸਿੱਖਿਆ ਦਾ, ਜੇ ਨਹੀਂ ਮੰਨਣਾ ਤਾਂ ਬੇਮੁਖ ਹੈ। ਮੰਨਣਾ ਤਾਂ ਉਹਨੇ ਹੁਣ ਸਿੱਖਿਆ ਦੇਣੀ, ਇਹਨੇ ਮੰਤਰ ਦੇਣਾ ਹੈ ਵੀ ਇਹਦਾ ਜਾਪ ਕਰੋ, ਆਹ ਸਿੱਖਿਆ ਹੈ, ਇਹ ਵਿਧੀ ਹੈ। ਇਸ ਤਰ੍ਹਾਂ ਦਾ ਢੰਗ ਚੱਲਿਆ ਹੁੰਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਵੀ ਐਸਾ ਢੰਗ ਕੀਤਾ, ਪਹਿਲਾਂ ਚਰਨ ਧੋਏ ਰਹਿ ਰਾਸ ਕਰ, ਪਰ ਜਿਸ ਦੀ ਸ਼ਰਧਾ ਜਾਂ ਹੋਰ ਸੀ ਉਹਨਾਂ ਦਾ ਐਸਾ ਨਿਯਮ ਨਹੀਂ ਸੀ। ਉਹਨਾਂ ਦਾ ਇਹ ਵੀ ਸੀ ਜੇ ਕੋਈ ਅਧਿਕਾਰੀ ਦੇਖਿਆ ਜਾਂ ਹੋਰ ਕੋਈ, ਉਹ ਵੀ ਉਪਦੇਸ਼ ਦੇ ਦਿੱਤਾ ਜਾਓ ਕਮਾ ਲਓ। ਜਿਸ ਤਰ੍ਹਾਂ ਮੱਕੇ ਮਦੀਨੇ ਵਿੱਚ ਗਏ ਜਾਂ ਹੋਰ ਚੀਜ਼ ਹੈ, ਉਹਨਾਂ ਦੇ ਵਿੱਚ ਤਾਂ ਇਹ ਬਹੁਤ ਮਾੜਾ ਸਮਝਦੇ ਹੈ, ਪੈਰਾਂ ਨੂੰ ਧੋ ਕੇ ਕਿਸੇ ਨੂੰ ਪਿਆਉਣਾ। ਮੁਸਲਮਾਨ ਉਹਨਾਂ ਨੂੰ ਮਾੜਾ ਨੇ ਉਸ ਨਹੀਂ ਉਪਦੇਸ਼ ਦੇ ਦਿੱਤਾ, ਇਹਨਾਂ ਦੀ ਕਿਸੇ ਦੀ ਸ਼ਰਧਾ ਹੋਵੇ ਜਾਂ ਕਰ ਲਵੇ ਉਹ ਮਰਜ਼ਾਦਾ ਵੀ। ਫਿਰ ਅਸਲ ਦੇ ਵਿੱਚ ਜਿਹੜੀ ਸਾਰਿਆਂ ਦੀ ਕਿਸੇ ਦੀ ਨਫ਼ਰਤ ਵੀ ਨਾ ਹੋਵੇ, ਹੋਰ ਹੋਵੇ, ਆਪੋ ਆਪਣੇ ਢੰਗ ਨੇ। ਬੋਧੀਆਂ ਦਾ ਵੱਖਰਾ ਢੰਗ ਹੈ, ਜੈਨੀਆਂ ਦਾ ਵੱਖਰਾ ਢੰਗ ਹੈ, ਆਪੋ ਆਪਣੇ ਮਤ ਮਤਾਂਤਰ ਨੇ, ਸਾਰੇ ਹੋਰ ਸ਼ਾਸਤਰਾਂ ਦੇ ਸਿੱਖਿਆ ਦੇਣ ਦੇ ਸਿੱਖਿਆ ਵੱਖ ਵੱਖਰੀਆਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਅਖੀਰ ਤੇ ਦਸਵੇਂ ਸਰੂਪ ਦੇ ਵਿੱਚ ਵੀ ਇਹੋ ਜਿਹਾ ਵੀ ਮਨੁੱਖ ਨਾ ਰਵੇ, ਇਹੋ ਜਿਹਾ ਵੀ ਸਿੱਖ ਨਾ ਰਵੇ, ਇਹਨੂੰ ਫਿਰ ਦੂਜਾ ਹੀ ਕੋਈ ਦਵਾ ਲਵੇ ਨਾ, ਉਹ ਸੂਰਬੀਰਤਾ ਵੀ ਇਹਦੇ ਅੰਦਰ ਪ੍ਰਾਪਤ ਹੋਵੇ, ਭਗਤੀ ਵੀ ਪ੍ਰਾਪਤ ਹੋਵੇ। ਠੀਕ ਹੈ, ਭਗਤਾਂ ਦੀ ਰੱਖਿਆ ਕਰਦਾ ਹੈ, ਇਕੱਲੀ ਭਗਤੀ ਨਾਲ ਉਹਨਾਂ ਨੇ ਜੰਗ ਯੁੱਧ ਨਹੀਂ ਕੀਤੇ, ਪਰ ਸਤਿਗੁਰੂ ਸਾਹਿਬ ਜੀ ਨੇ ਵੀ ਕਲਯੁਗ ਦਾ ਸਮਾਇਆ ਐਵੇਂ ਨਾ ਕੋਈ ਰੋਹ ਡਾ ਪਾਉਂਦਾ ਰਹੇ। ਜਿਹੜੇ ਕੋਈ ਸ਼ਸਤਰ ਹੈ ਔਰ ਦਿਲ ਉਹਦਾ ਮਜ਼ਬੂਤ ਹੈ, ਅਗਲਾ ਕਹਿੰਦਾ ਉਹ ਨੇੜੇ ਨਹੀਂ ਜਾਏ, ਭਾਵੇਂ ਬਾਹਰਲਾ ਹੀ ਬਣਾਇਆ ਹੈ। ਜੇ ਅਸੀਂ ਸ਼ਸਤਰ ਪਾਈ ਪਕੜਨ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਸਤਰ ਚਲਾਉਣ ਵੀ ਜਾਣਦਾ ਹੋਵੇ ਔਰ ਕਿੱਥੇ ਚਲਾਉਣਾ ਇਹ ਵੀ ਸਮਝਦਾ ਹੋਵੇ, ਨਹੀਂ ਤਾਂ ਫਿਰ ਜੇ ਇਕੱਲੇ ਭੇਖ ਵਰਗੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀ, ਲੋਕ ਬਸ ਹੋ ਜਾਂਦੇ, ਉਹਨਾਂ ਦਾ ਮਨ ਉੱਧਰ ਜਾਂਦਾ ਹੈ। ਅੰਤਕਾਲ ਕਾਤੀ ਕਟੇ ਬਾਸ਼ ਨਰਕ ਹੋ ਗਈ, ਅੰਤ ਦੇ ਸਮੇਂ ਉਹ ਜਿਹੜੇ ਜਮਨ ਦੇ ਸ਼ਸਤਰ ਨੇ ਉਹਨਾਂ ਦੇ ਨਾਲ ਉਹ ਕੱਟਿਆ ਜਾਊਗਾ, ਉਹਦਾ ਹਰ ਹੱਡ ਜਿੰਦ ਨਿਵਾਣੀ ਕੱਢੀਏ ਹੱਡਾਂ ਕੋ ਕੁੜਕਾ ਹੈ। ਪ੍ਰਤੱਖ ਹੈ, ਕਹਿੰਦੇ ਵੀ ਹੁਣ ਤਾਂ ਨਗਲ ਵੀ ਹੋ ਗਈ, ਹੱਥਾਂ ਦੇ ਖੁੰਡ ਮੁੜਦੇ ਜਾਂਦੇ ਹੈ, ਸਰੀਰ ਦਾ ਰੰਗ ਵੀ ਬਦਲ ਗਿਆ, ਇਹ ਸਿਆਹੋ ਹੋਆ ਸੇਤ ਐਸੀ ਹਾਲਤ ਹੁੰਦੀ ਹੈ ਜਾਂ ਰੋਗ ਹੀ ਨਹੀਂ ਅਸੀਂ ਸਹਾਰ ਸਕਦੇ। ਉਹ ਨੇ ਹੁਣ ਉਹ ਮਹਾਰਾਜ ਨੇ ਨਾਲੇ ਸੂਰਬੀਰਤਾ ਵੀ ਭਗਤੀ ਵੀ ਉਹ ਗੁਰਬਾਣੀ ਦੇ ਵਿੱਚ ਹੈ, ਵੀਰ ਰਸ ਵੀ ਹੈ, ਸ਼ਾਂਤ ਰਸ ਵੀ ਹੈ, ਹੋਰ ਵੀ ਰਸ ਨੌ ਰਸ ਭਰਪੂਰ ਨੇ ਸਾਰੇ ਇਹਦੇ ਅੰਦਰ, ਉਹਨਾਂ ਦਾ ਹੁਣ ਨਿਰਣਾ ਨਹੀਂ ਕਰਦੇ। ਇਹਦੇ ਨਾਲ ਦੇ ਨਾਲ ਭਗਤੀ ਤੇ ਫੇਰ ਪਾਈ ਜਲ ਵੀ ਜਿਹੜਾ ਹੈ ਸਾਫ਼ ਸੁਥਰਾ ਹੋਵੇ, ਉਹਦੇ ਵਿੱਚ ਖੰਡਾ ਜਿਹੜਾ ਹੈ ਸੂਰਬੀਰਤਾ ਦਾ, ਇਹਨਾਂ ਸੂਰਬੀਰਤਾ ਵੀ ਭਰੀ ਜਾਏ ਤੇ ਉਹ ਤੇ ਫਿਰ ਇੱਕ ਨਹੀਂ ਜਿਹੜੇ ਵਾਹਿਗੁਰੂ ਦੀ ਸਿੱਖਿਆ ਨੂੰ ਕਮਾਉਣ ਵਾਲੇ ਹਨ ਉਹ ਪੰਜਾਂ ਨੂੰ ਕਰ ਦਿੱਤਾ। ਕਿਸੇ ਨੂੰ ਐਸਾ ਮਾਨਣਾ ਦੇਖ ਲਓ ਜੀ ਮੈਂ ਗੁਰੂ ਹਾਂ, ਉਹਨਾਂ ਨੂੰ ਵੀ ਫਿਰ ਤੁਸੀਂ ਗੁਰੂ ਨਹੀਂ ਬਣਨਾ, ਇਹ ਉਪਦੇਸ਼ ਦੇਣਾ ਤੁਸੀਂ ਸੇਵਾਦਾਰ ਹੋ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਮੈਂ ਉਹਦਾ ਸੇਵਾਦਾਰ ਹਾਂ, ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਅਸੀਂ ਉਹਦੇ ਸੇਵਕ ਹਾਂ, ਇਹ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਉਹਦਾ ਸਰੂਪ ਹੈ, ਸਾਰੇ ਵਿਆਪਕ ਹੈ, ਇਹਦੇ ਸੇਵਾਦਾਰ ਹੋ ਕੇ ਸੇਵਾ ਕਰਨੀ ਹੈ। ਗੁਰੂਆਂ ਨੇ ਗੁਰੂ ਮਹਾਨ ਗੁਰੂ ਗੁਰੂ ਪ੍ਰਸਾਦ, ਇਸ ਕਰਕੇ ਵੀ ਹਉਮੈ ਨਾ ਹੋ ਜਾਏ। ਤੇ ਅੱਜ ਕੱਲ੍ਹ ਦਾ ਕੀ ਸਮਾਂ, ਹੁਣ ਬਹੁਤ ਹੀ ਪ੍ਰਭਾਵ ਵਾਲਾ ਤੇ ਗਿਣਤੀ ਵਾਲਾ ਹੋ ਗਿਆ, ਕੋਈ ਇੱਥੋਂ ਬਚੂਗਾ ਨਹੀਂ ਤਾਂ ਸਭ ਨੂੰ ਰਲ ਦੇਊਗਾ, ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਹੈ, ਉਹਨਾਂ ਦਾ ਪ੍ਰਭਾਵ ਜ਼ਿਆਦਾ ਹੈ ਉਸਦੇ ਉੱਤੇ। ਉਹ ਗੁਰੂ ਨੂੰ ਛੱਡ ਕੇ ਤੇ ਪੰਜ ਕਹਿੰਦੇ ਵੀ ਅਸੀਂ ਹੁਕਮ ਦਿੰਦੇ ਹਾਂ, ਤੇ ਜਾਂ ਇਹ ਜਿਹੜੇ ਗੁਰੂ ਮਹਾਰਾਜ ਦੇ ਅਸਥਾਨ ਹੈ ਜਿਵੇਂ ਅਕਾਲ ਤਖ਼ਤ ਸਾਹਿਬ ਹੈ ਜਾਂ ਹੋਰ ਹੈ ਵੰਡੇ, ਉਹ ਆਪ ਇੱਕ ਪਾਸੇ ਅਕਾਲ ਸਿੱਖ ਸਾਹਿਬ ਦਾ ਹੁਕਮ ਹੈ, ਉਹ ਜਿਹੜੀ ਚੀਜ਼ ਕਰਦੇ ਨੇ ਜਿਵੇਂ ਹੁਣ ਇਹਨਾਂ ਨੇ ਆਪਣੇ ਨਾਨਕ ਸ਼ਾਹੀ ਨਾਂ ਰੱਖੋ ਗੁਰੂ ਨਾਨਕ ਸਾਹਿਬ ਦਾ, ਆਪਣੀ ਕਰੋ ਮਰਜ਼ੀ, ਘੜੀਆਂ ਘਾਟਾਂ ਤੁਹਾਡੀ ਬੁੱਧੀ ਨੇ, ਤੇ ਨਾਂ ਰੱਖੋ ਗੁਰੂ ਨਾਨਕ ਸਾਹਿਬ ਦਾ। ਜੇ ਕੋਈ ਨਹੀਂ ਮੰਨਦਾ ਤੇ ਇਹ ਕਹਿੰਦੇ ਪੰਜਾਂ ਸਿੰਘਾਂ ਦਾ, ਪੰਜਾਂ ਸਿੰਘਾਂ ਦਾ ਵੀ ਨਾਂ ਲੈਂਦੇ, ਨਹੀਂ ਤਾਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਹੈ। ਹੁਕਮ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਕਿਉਂ ਹੈ, ਹਰਿਮੰਦਰ ਸਾਹਿਬ ਦੀ ਮਹਾਨਤਾ ਕਿਉਂ ਹੈ, ਅੱਗੇ ਵਿਚਾਰ ਹੋ ਚੁੱਕੀ ਹੈ। ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਖ਼ਤ ਕਾਇਮ ਕੀਤਾ ਤੇ ਆਪਣੀ ਹੋਮੇ ਨੂੰ ਵੀ ਅਕਾਲ ਸਰੂਪ ਦਾ ਆਇਆ ਸੀ ਤਾਂ ਉਹਦੇ ਸੇਵਾ ਦਾ ਉਹ ਕਰਨ ਵਾਲੇ, ਤੇ ਇਹ ਕੋਈ ਹੁਕਮ ਬਾਕੀ ਰਹਿ ਗਏ ਦਸੋ ਸਰੂਪਾਂ ਤੋਂ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਹੁਣ ਨਵਾਂ ਹੁਕਮ ਹੋਣਾ? ਅਸੀਂ ਹੁਕਮ ਦਿੰਦੇ, ਤੁਸੀਂ ਕਹੋਗੇ ਅਸੀਂ ਹੁਕਮ ਦਿੰਦੇ, ਇਹਨਾਂ ਦੇ ਨਾ ਕਿਸੇ ਦਾ ਕਿਉਂ ਲੈਣਾ, ਪ੍ਰਧਾਨ ਵੀ ਦੂਸਰੇ ਵੀ, ਇਹ ਲਾਗੂ ਹੋ ਗਿਆ। ਉਹ ਜਿਹੜੇ ਭੋਲੇ ਪਾਲੇ ਨੇ ਜਿਹਨਾਂ ਨੂੰ ਅੱਗੇ ਸੰਸਕਾਰ ਪਏ ਨੇ ਜਾਂ ਵਿਚਾਰ ਜਾਂ ਸਿੱਖਿਆ ਨੂੰ ਮੰਨਣ ਵਾਲੇ, ਉਹ ਐਸੇ ਹੈਗੇ ਹੈ, ਇੱਕ ਤਾਂ ਇਹ ਹੈ ਸਾਡੇ, ਤੇ ਦੂਸਰੇ ਇੱਕ ਐਸੀ ਸੰਸਥਾ ਚੱਲੀ ਹੈ ਜਿਹਦਾ ਨਾਂ ਇਹਨਾਂ ਨੇ ਸਿੱਖ ਮਿਸ਼ਨਰੀ ਰੱਖਿਆ। ਇੱਕ ਤਾਂ ਅਸੀਂ ਸਿੱਖ ਸ਼ਹੀਦ ਮਿਸ਼ਨਰੀ ਕਾਲਜ, ਉਹ ਨਨਕਾਣੇ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਸੀ, ਪਰ ਉੱਥੇ ਭਾਈ ਕੋਈ ਰਹਿਣੀ ਵਾਲੇ ਜੋ ਕਰਨੀ ਵਾਲੇ ਹੋਣਗੇ ਤਾਂ ਫੇਰ ਹੀ ਠੀਕ ਹੈ ਨਾ। ਇੱਕ ਹੋਰ ਸਿੱਖ ਮਿਸ਼ਨਰੀ ਚੱਲੀ ਹੈ ਤੇ ਉਹ ਤੁਸੀਂ ਆਪ ਹੀ ਦੇਖ ਲਿਓ, ਲੋਕਾਂ ਨੂੰ ਭਰਮਾਉਣ ਵਾਸਤੇ ਕਹਿੰਦੇ ਆਪ ਹੀ ਠੀਕ ਨੇ, ਨਿਸ਼ਾਨ ਸਾਹਿਬ ਨੂੰ ਕਿਉਂ ਮੱਥਾ ਟੇਕਦੇ ਹੋ, ਸਤਿਕਾਰ ਕਿਉਂ ਕਰਦੇ ਹੋ, ਕੜਾਹ ਪ੍ਰਸ਼ਾਦ ਦੀ ਦੇਵ ਚ ਕਿਰਪਾਨ ਕਿਉਂ ਫੇਰਦੇ ਹੋ, ਹੋਰ ਕਿਉਂ ਕਰਦੇ ਹੋ, ਇੱਥੇ ਨਹਾਉਣ ਦਾ ਕੀ ਫਲ ਹੈ, ਇੱਥੇ ਅੰਮ੍ਰਿਤਸਰ ਦੇ ਵਿੱਚ ਐਵੇਂ ਨਾਚਿਆ ਨਾਚਿਆ ਜਾਂ ਹੋਰ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਹੁਤ ਹੋ ਰਹੀਆਂ ਨੇ ਜਿਹੜੀਆਂ ਸ਼੍ਰੋਮਣੀ ਜਾਂ ਮੁੱਖ ਸੰਸਥਾਵਾਂ ਤੁਹਾਡੀ ਤੁਸੀਂ ਚੁਣਦੇ ਹੋ, ਉਹਨਾਂ ਵਿੱਚ ਜਾਂਦੇ ਹੋ ਤੇ ਉਹ ਉਹਨਾਂ ਨੂੰ ਮਦਦ ਦਿੰਦੀ ਹੈ। ਜਿਹੜੇ ਮਹਾਰਾਜ ਜੀ ਚੱਲੇ ਜੀ 400 ਸਾਲਾ ਪ੍ਰਕਾਸ਼ ਉਤਸਵ, ਉਤਸਵ ਅਸਲ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਉਤਸਵ ਕਹਿ ਦਿਓ, ਉਮਾਹੜਾ ਕਹਿ ਦਿਓ, ਉਤਸ਼ਾਹ। ਤੇ ਉਹ ਉਹਨਾਂ ਨੂੰ ਕਰਦੀਆਂ ਨੇ। ਮੈਂ ਸੁਣਿਆ ਵੀ ਜਿਹੜੇ ਸਿੱਖ ਮਿਸ਼ਨਰੀ ਵਾਲੇ ਉਹਨਾਂ ਦੇ ਵਿੱਚੋਂ ਕਿਸੇ ਨੇ ਦੱਸਿਆ ਵੀ 60% ਇਹਨਾਂ ਨੇ ਮੈਨੇਜਰ ਰੱਖੇ ਹੋਏ ਪ੍ਰਚਾਰ ਉਹਨਾਂ ਦੇ। ਫਿਰ ਇਹਦੇ ਚ ਇਹ ਗੱਲਬਾਤ ਹੋ ਰਹੀ ਹੈ ਕਿ ਉੱਥੇ ਕਿਹੜਾ ਹੋਣਾ, ਮੈਂ ਬੁਲਾਏ ਜਾਂ ਹੋਰ ਚੀਜ਼ ਵੀ ਕੁਛ ਕਰੋ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਇੱਕ ਵਿਦਵਾਨ ਗਿਆਨੀ ਗੁਰਦਤ ਸਿੰਘ ਹੈ, ਜਿਵੇਂ ਕਾਹਨ ਸਿੰਘ ਨਾਭਾ ਹੈ, ਕਾਹਨ ਸਿੰਘ ਨਾਭੇ ਦੇ ਜਿਹੜੇ ਅਣਜਾਣ ਲੋਕ ਹੈ, ਹੁਣ ਤਾਂ ਗੁਣ ਗਾਈ, ਬੜਾ ਵਿਦਵਾਨ ਸੀ, ਬੜਾ ਵਿਦਵਾਨ ਸੀ, ਬੜਾ ਕੁਛ ਹੁੰਦਾ, ਉਹਦੇ ਕੰਮ ਵੀ ਵੇਖੇ ਹੁਣ ਗੁਰਮਤਿ ਤੋਂ ਕੰਮ ਕੀਤੇ ਤੇ ਲੋਕਾਂ ਨੂੰ ਕਿਵੇਂ ਭਰਮਾਇਆ, ਉਹ ਤੇਜਾ ਸਿੰਘ ਪਛੋੜੀਏ ਉਹਨੂੰ ਤਾਂ ਅੱਗੇ ਰੱਖ ਲਿਆ ਤੇ ਕਰਦਾ ਸਭ ਕੁਛ ਆਪ ਸੀ। ਇਹ ਵੀ ਬਾਣੀ ਨੀ ਹੈ, ਇਹ ਵੀ ਬਾਣੀ ਹੈ। ਲੋਕਾਂ ਨੇ ਉਹ ਕਹਿੰਦੇ ਜੀ ਸੰਤ ਜੀ ਤੁਸੀਂ ਨਹੀਂ ਜਾਣਦੇ, ਮੈਂ ਜੀ ਦੱਸੋ ਇਹ ਕਹਿੰਦੇ ਏਜੰਸੀਆਂ ਦੇ ਕੰਮ ਨੇ, ਜਿਹੜੀਆਂ ਦੂਸਰੇ ਦੇਸ਼ਾਂ ਦੀਆਂ ਏਜੰਸੀਆਂ ਵੀ ਸਿੱਖ ਧਰਮ ਜਿਹੜਾ ਹੈ ਕਾਹਦੇ ਤੇ ਨਿਰਭਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਿਰਭਰ ਹੈ। ਅੰਗਰੇਜ਼ਾਂ ਨੇ ਬੜੀਆਂ ਬੜੀਆਂ ਲੜਾਈਆਂ ਲੜੀਆਂ ਜਰਮਨ ਦੇ ਨਾਲ ਲੜੀਆਂ, ਔਰ ਉਹਨਾਂ ਨੇ ਵੀ ਜਦੋਂ ਇਹ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰਧਾ ਦੇ ਨਾਲ ਅਖੰਡ ਪਾਠ ਕਰ ਲੈਣ ਤੇ ਇਹਨਾਂ ਦੀ ਫਤਿਹ ਹੋ ਗਈ। ਫਿਰ ਇਹਨਾਂ ਨੇ ਰਾਜ ਕਰਨ ਵਾਸਤੇ ਵੀ ਇੱਥੋਂ ਇਹਨਾਂ ਦਾ ਨਿਸ਼ਚਾ ਚੁੱਕਿਆ, ਉਹਦਾ ਖੰਡਨ ਕਰੋ ਵੀ ਇਹ ਨੀ ਬਾਣੀ, ਇਹ ਨੀ ਬਾਣੀ। ਉਹਨਾਂ ਨੇ ਪੁਸਤਕ ਲਿਖੀ ਹੈ। ਹੁਣ ਇੱਥੇ ਇਹਦਾ ਗੱਲ ਵੀ ਤੁਸੀਂ ਕਹੋਗੇ, ਮੈਨੂੰ ਤਾਂ ਗੱਲ ਕਰਨੀ ਪਈ ਇਹ ਕਿ 400 ਸਾਲਾਂ ਪ੍ਰਕਾਸ਼ ਉਤਸਵ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਤੁਸੀਂ ਵੀ ਗਏ ਹੋਗੇ, ਅੰਮ੍ਰਿਤਸਰ ਗਏ ਹੋਗੇ, ਇੰਨੀ ਭੀੜ ਭੜਕਾ ਤੇ ਕਈ ਤਾਂ ਮਾਈਆਂ ਹੇਠਾਂ ਆ ਕੇ ਵਿਚਾਰੀਆਂ ਦਿਵੜੀਆਂ ਗਈਆਂ, ਕੋਈ ਹੋਰ ਵੀ ਕੋਈ ਚੜ੍ਹਾਈ ਵੀ ਕਹਿੰਦੇ ਕਰ ਗਏ, ਵੀ ਸਾਡੇ ਤੋਂ ਪ੍ਰਬੰਧ ਨਹੀਂ ਹੋ ਸਕਦਾ, ਇੰਨੀ ਅਕਲ ਨਹੀਂ ਹੈ ਜਾਂ ਇੰਨੇ ਸਿੱਖ ਸਿਆਣੇ ਨਹੀਂ ਹੈ। ਸਾਡੇ ਦੂਜੇ ਦੇਸ਼ਾਂ ਵਾਲੇ ਜਿਹੜੇ ਉਹਨਾਂ ਦਾ ਵਿਵਹਾਰ ਐਸਾ ਹੈ, ਵੱਡੇ ਵੱਡੇ ਹੋਰ ਪ੍ਰਬੰਧ ਕਰੀ ਜਾਂਦੇ ਨੇ। ਇਹ ਤਾਂ ਰਹੋ ਵਿਚਾਰ,